ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਬੰਧਾਰੀ ਨਾਨ ਸਗਲ ਸਿਆਨ ਪਰਹੀ ਕਰਨ ਗ੍ਰਾਮ ਹਾਰ ਸਵਾਮੀ ਨਾਨਕ ਓਟ ਦਹੀ ਨਾਨ ਸਗਲ ਸਿਆਨ ਪਰਹੀ ਕਰਮ ਕਰਾਵ ਮੁਹਾਰ ਸੁਆਮੀ ਨਾਨਕ ਓਟ ਦਹੀ ਰਹਾਉ ਆਪਨੇ ਤਪੈ ਸਰਨਾਈ ਮਤ ਸਾਧੂ ਕਹੀ ਪ੍ਰਭ ਕੀ ਅਗਿਆ ਮਾਨ ਸੁਖ ਪਾਇਆ ਧਰਮ ਅਧੇਰਾ ਨਹੀਂ ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ ਸਰਨ ਤੁਮਾਰੀ ਅਹੀ ਖਿਨ ਮੈਂ ਥਾਪ ਥਾਪਨ ਹਾਰੇ ਕੁਦਰਤ ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਅਹੀ ਖਿਨ ਮੈਂ ਥਾਪ ਥਾਪ ਹਾਰੇ ਕੁਦਰਤ ਕੀ ਮੈਂ ਕਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਤਿਗੁਰਾਂ ਜੀ ਸਾਜੀ ਨਿਵਾਜੀ ਸਾਧ ਸਿੰਘ ਜੀਓ ਆਵਡ ਭਾਗੇ ਹੋ ਜੋ ਨਿਤਾਪਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅਰਦਾਸ ਨੂੰ ਪਤਾ ਹੈ ਕਿ ਦੁਨੀਆ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਬਿਰਾਜਦੀ ਹੈ, ਅਨੇਕਾਂ ਹੀ ਗੁਰੂ ਪਿਆਰ ਵਾਲੇ ਇਸ ਪਾਵਨ ਸ਼ਬਦ ਦੀ ਵਿਚਾਰ ਸੁਣਨ ਲਈ ਜੁੜਦੇ ਹਨ। ਇਸ ਲਈ ਮੈਂ ਸਾਰੀ ਸੰਗਤ ਨੂੰ ਗੁਰੂ ਪਾਤਸ਼ਾਹ ਦੇ ਦਰਬਾਰ ਵੱਲੋਂ ਇੱਕ ਵਾਰੀ ਗੁਰੂ ਕੀ ਫਤਿਹ ਗਜਾਈ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਾ ਉਪਦੇਸ਼ ਸਾਨੂੰ ਉਹ ਜੀਵਨ ਜਾਚ ਸਿਖਾਉਂਦਾ ਹੈ, ਜਿਸ ਜੀਵਨ ਜਾਚ ਨੂੰ ਸਿੱਖਣ ਦੇ ਨਾਲ ਸਾਡੀ ਭਟਕਣਾ ਮੁੱਕ ਸਕਦੀ ਹੈ, ਕਿਉਂਕਿ ਜਿਹੜਾ ਮਨ ਹੈ ਇਹਦੀ ਅਵਸਥਾ ਉੱਤੇ ਗੁਰੂ ਬਾਣੀ ਵਿੱਚ ਬੇਅੰਤ ਤਰੀਕਿਆਂ ਨਾਲ ਉਪਦੇਸ਼ ਕੀਤਾ ਗਿਆ। ਜਿਹੜੇ ਪ੍ਰੇਮੀ ਨਿਰੰਤਰ ਗੁਰਬਾਣੀ ਨਾਲ ਜੁੜਦੇ ਨੇ ਉਹਨਾਂ ਨੂੰ ਹਰ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ। पर कुछ ऐसे भी प्रेमी ने जेड़े बाणी नाल जोड़ना तो चाहते ने और एक एक पंक्ति से एक एक अखर नाल जुड़ जाते हैं। इस वास्ते उन्होंने पूर्ण शब्द की समझ नहीं आती, वो मन अपने आप को उलझा लेंगे हैं, क्योंकि दास नूं रोज ए संगत विच विचरदियां तजर्बा होए। पर जदों उन्हां नूं प्रेरणा करी दी है उन्हां दी उलझन हल हो जाती है। उन्हां नूं प्रेरित दे भाई सारा शब्द पढ़ो, सारा शब्द पढ़न दे नाल पता लगता है कि सारा शब्द एक मुकम्मल उपदेश है। इहदे विच आद तो लैके अंत तिकर जग्यासू जी अवस्था नूं वर्णन किया है और उसनूं सेध दिती है, अगवाई दिती है, गाइडलाइन दिती है कि तेरा काम सौर सकदा है इवें सौर सकदा। जिथे तिकर मन की अवस्था है, किसे विद्वान पुरुष ने विचार सागर विच ये गल कही है कि मन की हालत की है कि चल दल पतर पता कपट दामनी कछुप माथ भूत दीप दीपक शिखा यौमन मृति अनाथ। बहुतियां नूं समझ आई होवेगी, कईयां नूं नहीं आई। जिवें पिपल का पत्ता हर वेले हिलदा रहिंदा है, चल दल पतर पता कपट, श्री निशान साहब का कपड़ा फलहरा वह भी हिलदा रहिंदा। दामनी कहिंदे ने बिजली नूं, वह भी आकाश में लहर बन के थलाउंदी है। कछू कौमे की सिरी एक जगह नहीं टिकदी, दीवे की लाट एक जगह नहीं टिकदी, भूतां की अग एक जगह नहीं टिकदी। इस तरह साडा मन है ते साडी सारी खेड मन नाल है। जितने भी माई भाई गुरु दरबार में आए हो मेरे समेत, यह सारी कार्रवाई मन नाल संबंधित है। इसलिए भगत जना ने कहा मम्मा मन स्यों काज है, मन साधे सिद्ध होए, मन ही मन स्यों कह कबीरा, मन सा मिलिया न कोए। कबीर जी कहते ने साडा यह सारा कार्य जीवन की सफलता का मन नाल संबंधित है। मन नूं सवारे तो बिना यह कार्य सिद्ध नहीं हो सकता। क्योंकि मैं अक्सर देखता संगतां ये शिकायत कर दिया ने, ज्ञानी जी असी नितनेम करन लगते हाँ, असी सिमरन विच बैठते हाँ, असी संगत विच बैठना चाहते हाँ, मन नहीं टिकता है। ये लगभग साढ़े सारियां दी मुश्किल है, पर गुरबाणी नूं पढ़न विचारन दे नाल सानू प्रेरणा मिलेगी, जाच मिलेगी, मन इउं टिकेगा। रोज असी सुखमनी साहब पढ़ते हैं, ज्यो मंदर को थामै थम्मन त्यों गुर का शब्द मने अस थम्मन। देखो एडी वड्डी छत किदे आसरे टिकी है। तुसी कहोगे जी पिलरां दे आसरे टिकी, ये गल समझ में आ गई। इसे तरह होर मसालां दित्तियां, ज्यों पाखाण नाव चढ़ तरै प्राणी गुर चरण लग तिन सतर है। जिवें किसी नूं तरना नहीं आउंदा, वह बेड़ी का आसरा लै लैंदा है दरिया तो समुद्र तो पार हो जाता। इसे तरह असी भी गुरु शब्द का आसरा लैके इस मन नूं टिकाउण ते जोड़न विच कामयाब हो सकते हैं। ये सारियां मसालां तुहानूं सब नूं याद ने कि ज्यों मंदर को थामै थम्मन त्यों गुर का शब्द मने अस थम्मन, ज्यों पाखाण नाव चढ़ तरै प्राणी गुर चरण लगत निस तरै, ज्यों अंधकार दीपक प्रगास गुरदर्शन देख मन होए विगास। भाई गुरु की संगत आ हुणे हुणे सचखंड श्री हरिमंदर साहब तो सिंह साहब ने हुक्मनामा लैन लग्या, ये पंगतियां पढ़िया सन कि हम अब गुण भरे एक गुण नाही, अमृत छाड बिखै बिख खाई, माया मोह परम पै भूले, सुतदारा च प्रीत लगाई, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਆ ਜਿਹੜੀ ਸੰਗਤ ਹੈ ਇਹ ਬੜਾ ਉੱਤਮ ਰਸਤਾ ਹੈ। ਤੇਹ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਣਾਈ। ਇਹ ਉੱਤਮ ਪੰਥ ਹੈ। ਜਿੱਥੇ ਤੁਸੀਂ ਗੁਰੂ ਸੰਗਤ ਵਿੱਚ ਆਏ ਹੋ, ਆਓ ਹੁਣ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀ। ਸ਼ਬਦ ਦੀ ਪਹਿਲੀ ਪੰਕਤੀ ਰਹਾਓ ਦੀ ਪੰਕਤੀ ਦੇ ਅੰਦਰ ਪਾਤਸ਼ਾਹ ਫਰਮਾਉਂਦੇ ਹਾਂ ਮੈਂ ਭੁੱਲ ਨਾ ਜਾਵਾਂ। ਇਹ ਜਿਹੜੀ ਸ਼ਬਦਾਂ ਦੀ ਲੜੀ ਹੈ ਇਹਦੇ ਆਰੰਭ ਵਿੱਚ ਦੇਵ ਗੰਧਾਰੀ ਮਹਿਲਾ ਪੰਜਵਾਂ ਘਰ ਦੂਜਾ, ਪਰ ਅੱਗੇ ਕੁਝ ਸ਼ਬਦਾਂ ਦੇ ਨਾਲ ਪੰਜਵਾਂ ਨਹੀਂ ਲਿਖਿਆ, ਮਹਿਲਾ ਨਹੀਂ ਲਿਖਿਆ। ਕਈ ਪ੍ਰੇਮੀ ਸਵਾਲ ਕਰਦੇ ਨੇ ਜੀ ਇਹਦਾ ਕੀ ਉਚਾਰਨ ਕਰੀਏ। ਭਾਈ ਸੇਧ ਤਾਂ ਇਹੋ ਹੀ ਹੈ ਕਿ ਇਹ ਪੰਜਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਜਿਸ ਸ਼ਬਦ ਦੀ ਵਿਚਾਰ ਆਪਾਂ ਕਰਨ ਲੱਗੇ ਹਾਂ ਉਸ ਤੋਂ ਅਗਲੇ ਸ਼ਬਦ ਤੇ ਵੀ ਦੇਵ ਗੰਧਾਰੀ ਮਹਿਲਾ ਪੰਜਵਾਂ ਲਿਖਿਆ। ਇਹਦਾ ਮਤਲਬ ਸਪਸ਼ਟ ਹੈ ਕਿ ਇਹ ਪੰਜਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਕਿਉਂਕਿ ਦੇਵ ਗੰਧਾਰੀ ਇਕੱਲੇ ਦਾ ਕੋਈ ਅਰਥ ਨਹੀਂ ਨਿਕਲਦਾ। ਪਰ ਕਿਉਂਕਿ ਇੱਥੇ ਪ੍ਰਿੰਟ ਨਹੀਂ ਛਪਿਆ ਨਹੀਂ, ਇਸ ਲਈ ਕਈ ਪ੍ਰੇਮੀ ਨਹੀਂ ਪੜ੍ਹਦੇ। ਅਸੀਂ ਤਾਂ ਬਈ ਪੜ੍ਹ ਵੀ ਲੈਂਦੇ ਹਾਂ, ਕਿਉਂ ਸੇਧ ਮਿਲਦੀ ਹੈ ਕਿ ਦੇਵ ਗੰਧਾਰੀ ਮਹਿਲਾ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਹੁਣ ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਮਨ ਸਗਲ ਸਿਆਣਪ ਰਹੀ ਕਰਨ ਕਰਾਮਨ ਹਾਰ ਸੁਆਮੀ ਨਾਨਕ ਓਟ ਗਈ। ਦੇਖੋ ਓਟ ਜਿਹੜੀ ਹੈ ਆਸਰਾ, ਉਹ ਬੜਾ ਕੰਮ ਕਰਦਾ ਹੈ। ਜਿਵੇਂ ਬੰਦਾ ਬਿਰਧ ਹੋ ਜਾਂਦਾ ਉਹ ਖੁੰਡੀ ਦਾ ਆਸਰਾ ਲੈ ਲੈਂਦਾ, ਜੇ ਮੇਰੀ ਪਿੱਠ ਥੱਕ ਜਾਏ ਮੇਰਾ ਜੀ ਕਰਦਾ ਮੈਨੂੰ ਕੰਨ ਦਾ ਆਸਰਾ ਮਿਲ ਜਾਏ, ਇਹਦੇ ਨਾਲ ਸੁੱਖ ਮਿਲਦਾ। ਓਟ ਲੈਣ ਦੇ ਨਾਲ ਬੰਦਾ ਕਈ ਮੁਸ਼ਕਲਾਂ ਮੁਸੀਬਤਾਂ ਤੋਂ ਬਚ ਜਾਂਦਾ। ਮੈਂ ਤੇ ਗੁਰੂ ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ ਇਹ ਮਨ ਦਾ ਕੀ ਇਲਾਜ ਕਰੀਏ, ਇਹ ਮਨ ਨੂੰ ਕਿਵੇਂ ਵਿਕਾਰਾਂ ਤੋਂ ਬਚਾਈਏ। ਗੁਰੂ ਪਾਤਸ਼ਾਹ ਨੇ ਇੱਕ ਜਵਾਬ ਦਿੱਤਾ, ਸਾਰੇ ਸਿੱਖ ਲਓ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਿਆਰਿਓ ਕੀ ਕਰਿਆ ਕਰੋ, ਪਰਮਾਤਮਾ ਦੀ ਓਟ ਲੈ ਲਿਆ ਕਰੋ। ਪ੍ਰਭ ਕੀ ਓਟ ਗਈ ਤਾਂ ਛੂਟੋ, ਪ੍ਰਭ ਕੀ ਓਟ ਗਈ ਤਾਂ ਛੂਟੋ। ਸੰਗਤਾਂ ਬੇਅੰਤ ਹਨ, ਸ਼ਾਇਦ ਦਾਸ ਨੇ ਪ੍ਰੇਰਨਾ ਨਹੀਂ ਕੀਤੀ, ਤੁਸੀਂ ਅਸਲੀ ਢਿੱਲੇ ਬੋਲੇ। ਭਾਈ ਗੁਰੂ ਮਹਾਰਾਜ ਤਰੀਕਾ ਦੱਸਦੇ ਨੇ, ਗੁਰੂ ਕੋਲ ਆਉਣ ਦਾ ਇਹੀ ਲਾਭ ਹੈ ਕਿ ਜੇ ਤੁਸੀਂ ਮਾਇਆ ਦੇ ਪ੍ਰਭਾਵ ਤੋਂ, ਜੇ ਵਿਕਾਰਾਂ ਦੇ ਪ੍ਰਭਾਵ ਤੋਂ ਬਚਣਾ ਚਾਹੁੰਦੇ ਹੋ ਫਿਰ ਓਟ ਲੈ ਲਓ। ਜਿਵੇਂ ਮੀਂਹ ਪੈਂਦਾ ਹੋਵੇ ਤੁਸੀਂ ਛਤਰੀ ਤਾਣ ਲਓ, ਭਿੱਜਣ ਤੋਂ ਬਚ ਜਾਓਗੇ। ਛੱਤ ਥੱਲੇ ਆ ਜਾਓ ਬਚ ਜਾਓਗੇ। ਧੁੱਪ ਕੜਾਕੇ ਦੀ ਹੋਵੇ ਛਤਰੀ ਤਾਣ ਲਓ, ਕੁਝ ਬਚਾਅ ਹੋ ਜਾਏਗਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਪ੍ਰਭ ਕੀ ਓਟ ਗਈ ਤਾਂ ਛੂਟੋ, ਪ੍ਰਭ ਕੀ ਓਟ ਗਈ ਤਾਂ ਛੂਟੋ। ਇੱਥੇ ਗਈ ਅਤੇ ਗਹੀ ਦਾ ਫਰਕ ਜ਼ਰੂਰ ਧਿਆਨ ਰੱਖਣਾ। ਗਈ ਦਾ ਉਚਾਰਨ ਹੁੰਦਾ ਗਗਾ ਈ ਨੂੰ ਈ ਬਿਹਾਰੀ, ਗਈ ਚਲੀ ਗਈ, ਇਹ ਹੈ ਗਹੀ। ਗਹੀ ਦਾ ਮਤਲਬ ਹੈ ਪਕੜ ਲਈ। ਹੁਣ ਜੇ ਤੇ ਆਪਾਂ ਪ੍ਰਭੂ ਦੀ ਓਟ ਪਕੜ ਲਵਾਂਗੇ ਫਿਰ ਜਿਹਦੀ ਸ਼ਰਨ ਵਿੱਚ ਆਵਾਂਗੇ ਉਹਦਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ, ਵਾਹਿਗੁਰੂ ਦਾ ਬਿਰਧ ਹੈ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏ। ਪਰ ਅਸੀਂ ਸ਼ਰਨ ਵਿੱਚ ਆਉਂਦੇ ਨਹੀਂ, ਸਾਡੇ ਵਿੱਚ ਕਈ ਤਰ੍ਹਾਂ ਦੀ ਹਉਮੈ, ਕਈ ਤਰ੍ਹਾਂ ਦੀ ਚਤੁਰਾਈ ਚਲਾਕੀ, ਉਹ ਫਸੀ ਰਹਿੰਦੀ। ਸ਼ਰਨ ਵਿੱਚ ਆਉਣ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਜਾਚ ਸਿੱਖਣੀ ਪਵੇਗੀ। ਉਹਨਾਂ ਨੇ ਆਪ ਦੱਸਿਆ, ਅਬ ਹਨ ਚਲੀ ਠਾਕੁਰ ਪੈ ਹਾਰ, ਅਬ ਹਨ ਚਲੀ ਠਾਕੁਰ ਪੈ ਹਾਰ। ਹੁਣ ਮੈਂ ਸਾਰੇ ਪਾਸਿਓਂ ਹਾਰ ਕੇ ਥੱਕ ਕੇ ਠਾਕੁਰ ਦੀ ਸ਼ਰਨ ਲੈ ਲਈ, ਤੇ ਜਦ ਹਮ ਸ਼ਰਨ ਪ੍ਰਭੂ ਕੀ ਆਈ जब हम शरण प्रभु की आई। राख प्रभु भावे मार, राख प्रभु भावे मार, जिहड़ा शरण में आ जाता फिर अगे पिछे सजे खब्बे नहीं वेखता, वह आंदा हूं तो मैं तेरे दर ते आ गई। पढ़ो गुरबाणी फिर तुहानू समझ आ जाएगी। प्रभ स्यों लाग रहो मेरा चीत, प्रभ स्यों लाग रहो मेरा चीत, जिते मेरा चित लग्या प्रभु नाल फिर ते मेरा कहना सार्थक हो जाएगा। तेजे हाली लग्या नहीं, हाली कबरां ते ही तुरिया फिरदा, हाली जोथियां कोई तुरिया फिरदा, हाली पुछां वालियां कोई तुरिया फिरदा, हाली दमिया दे पखंडियां को भी तुरिया पर फिर चित नहीं लगा। जिस दिन प्रभु नाल चित लग्या समझ आ जाएगी कि आद अंत प्रभु सदा सहाय, आद अंत प्रभु सदा सहाय। धन हमारा मीत, धन हमारा मीत, आख्या मेरा मित्र धन धन कहण दे योग है, क्योंकि दुनिया के मित्र भी हैं पर उन्हां मित्रां दी एक क्वालिटी नहीं हैगी, ये उन्हां विच सिफत नहीं हैगी। वो कदे काम कर सकते ने कदे नहीं कर सकते, कुछ कर सकते ने कुछ नहीं कर सकते। उन्हां दी हालत ते गुरबाणी च दसी है कि सुख में आन बहुत मिल बैठत, रहत क्यों दिस घेरे, बिपत परी सब ही संग छाड़त, को ना आवत नेरे। ये उन्हां मित्रां दी गल है जिन्हां नाल असी जुड़े हुए हां, पढ़ी रोज जाने हां। जनन पिता लोक सुत बनता, कोई ना किसकी धरिया, कोई किसी की टेक नहीं हैगा भाई। सब तो वड्डी टेक सदीवी टेक सदा निभण वाली टेक जे कोई है वो है प्रभु दी। इसलिए महाराज कहने प्यारे हो मैं ते उदा पला फड़ लिया, ते औखी घड़ी न देखण दे, औखी घड़ी न देखण दे। हुण इत्थे इक मुश्किल जरूर आवेगी, कई प्रेमी पढ़दे ने देई पर नहीं इत्थे हैगा देई। वो अपने सेवक नूं औखी घड़ी वेखण ही नहीं दिंदा। जिवें तुहाडा कोई मित्र होवे तुसी अपने वस लगदे उहदी इमदाद करदे हो जिन्नी तुहाडी समर्था होवे, ते वाहगुरू ते करन कारण प्रभ एक है दूसर नाहीं कोई। नानक तिस बलिहारणै जल थल मैयल सोए, ऐसी कोई जगह ही नहीं जिथे वह ना पहुंच सके। इसलिए महाराज कहते ने मैं ते सारे आसरे छड़ दिते, मैं सारिया सियाणपां भी छड़ दित्तियां ने, मैं सब चतुराइया भी त्याग दित्तियां ने, हुण मैं ते उस परमात्मा की ओट लै ली है। प्रभ स्यों लाग रहो मेरा चीत, प्रभ स्यों लाग रहो मेरा चीत। क्वालिटी की है, आद अंत प्रभ सदा सहाय, आद अंत प्रभ सदा सहाय। देखो आद तो अंत कर वही साड़ी सहायता कर सकता है जेड़ा सर्व कला समर्थ हो। आद पता कितों हुंदा है साड़ा, अंत कितें हुंदा है, ध्यान मारो। आद हुंदा माता दे गर्भ विच, ते माता दे गर्भ विच कौन सानी सहायता करना, ते अंत वेले जो सारे साथ छड़ जांदे ने कौन सहायता करना। आख्या मेरा एक वाहिगुरु मित्र है जिहड़ा आद अंत प्रभ सदा सहाय, आद अंत प्रभ सदा सहाय।
ਇਸ ਲਈ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੋਰ ਵੀ ਮਿੱਤਰ ਬਥੇਰੇ ਨੇ ਪਰ ਧੰਨ ਹਮਾਰਾ ਮੀਤ ਧੰਨ ਹਮਾਰਾ ਮੀਤ ਤੋ ਅੱਜ ਦੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ ਮਨ ਸਗਲ ਸਿਆਣ ਪਰਹੀ ਕਰਨ ਕਰਾਵਨ ਹਾਰ ਸਵਾਮੀ ਨਾਨਕ ਓਟ ਗਈ ਮੈਂ ਉਹ ਸਵਾਮੀ ਦੀ ਓਟ ਗਈ ਹੈ ਦੇਖੋ ਓਟ ਦੇ ਕੂੜੇ ਨੂੰ ਮੂੰਹ ਖੁੱਲ੍ਹਾ ਹੈ ਗੁਰਬਾਣੀ ਦੀ ਲਿਖਣ ਸ਼ੈਲੀ ਇਹ ਹੈ ਕਿ ਊੜੇ ਉੱਤੇ ਹੋੜਾ ਨਹੀਂ ਲੱਗ ਸਕਦਾ ਇਸ ਲਈ ਜਿੱਥੇ ਵੀ ਗੁਰਬਾਣੀ ਵਿੱਚ ਊੜੇ ਦਾ ਮੂੰਹ ਖੁੱਲ੍ਹਾ ਹੈਗਾ ਉਹ ਹੋੜੇ ਦੀ ਆਵਾਜ਼ ਪਏਗੀ ਹੁਣ ਮਹਾਰਾਜ ਕਹਿੰਦੇ ਨੇ ਮੈਂ ਤਾਂ ਸਾਰੀਆਂ ਸਿਆਣਪਾਂ ਛੱਡ ਦਿੱਤੀਆਂ ਤੇ ਮੈਂ ਆਪਣੇ ਮਨ ਨੂੰ ਇਹ ਗੱਲ ਗੁਰਬਾਣੀ ਦੁਆਰਾ ਸਮਝਾ ਲਈ ਹੈ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜੇ ਤਾਂ ਅੰਤ ਪਛੋਤਾ ਹੀ ਹੈ ਫਿਰ ਕੀ ਕਰਿਆ ਕਰ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ ਮਨ ਸਗਲ ਸਿਆਣਪ ਰਹੀ ਮਨ ਦੀਆਂ ਸਭ ਸਿਆਣਪਾਂ ਹੁਣ ਰਹਿ ਗਈਆਂ ਖਤਮ ਹੋ ਗਈਆਂ ਕਿਉਂ ਹੁਣ ਮੈਂ ਉਸ ਪਰਮਾਤਮਾ ਦੀ ਓਟ ਲਈ ਹੈ ਜਿਹੜਾ ਕਰਨ ਕਰਾਵਨ ਹਾਰ ਸਵਾਮੀ ਜਿਹੜਾ ਕਰਨ ਕਰਾਵਨ ਹਾਰ ਹੈ ਆਪ ਵੀ ਕਰਨ ਦੇ ਸਮਰੱਥ ਹੈ ਤੇ ਕਰਾਉਣ ਵਿੱਚ ਵੀ ਸਮਰੱਥ ਹੈ ਮੈਂ ਉਹਦੀ ਓਟ ਲੈਣੀ ਲਓ ਸਤ ਸੰਗਤ ਸ਼ਬਦ ਦਾ ਕੇਂਦਰੀ ਭਾਵ ਇਹ ਹੈ ਕਿ ਹੋਰ ਸਾਰੇ ਆਸਰੇ ਛੱਡ ਕੇ ਇੱਕ ਪਰਮਾਤਮਾ ਦੀ ਓਟ ਤੱਕਣੀ ਕਰੀ ਤੇ ਜਿਹੜਾ ਪਰਮਾਤਮਾ ਦੀ ਓਟ ਤੱਕ ਲਏਗਾ ਫਿਰ ਪਰਮਾਤਮਾ ਕੀ ਕਰੇਗਾ ਪ੍ਰਭ ਕੀ ਓਟ ਗਈ ਤੋ ਛੂਟੋ ਪ੍ਰਭ ਕੀ ਓਟ ਗਈ ਤੋ ਛੂਟੋ ਤੁਸੀਂ ਆਖੋਗੇ ਪ੍ਰਭੂ ਦੀ ਓਟ ਗਹਿਣ ਦਾ ਤਰੀਕਾ ਕੀ ਹੈ ਉਹ ਵੀ ਨਾਲ ਹੀ ਦੱਸਿਆ ਆਖਿਆ ਸਾਧ ਪ੍ਰਸਾਦ ਹਰ 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 ਗਾਏ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਉੱਠੇਗਾ ਸਿਮਰਨ ਕਰੇਗਾ ਨਿਤਨੇਮ ਕਰੇਗਾ ਗੁਰੂ ਦੀ ਸੰਗਤ ਵਿੱਚ ਆਏਗਾ ਬਸ ਉਹਦਾ ਮਨ ਵਿਖੇ ਵਿਆਦਾਂ ਤੋਂ ਛੁੱਟ ਜਾਏਗਾ ਅੱਜ ਹੋਰ ਕੱਲ ਹੋਰ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ ਰੰਗ ਲਾਗਤ 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 ਹੈ ਕਿਹਦਾ ਨਹੀਂ ਜੀਵਨ ਸਵਰਿਆ ਪੁੱਛੋ ਗੁਰੂ ਤੇਗ ਬਹਾਦਰ ਜੀ ਨੂੰ ਆਖਿਆ ਉਹ ਦੁਨੀਆਂ ਦੇ ਲੋਕੋ ਐਵੇਂ ਭਟਕ ਰਹੇ ਹੋ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾ ਮਨ ਉਦਰਿਓ ਜਾ ਕੋ ਸਿਮਰ ਅਜਾ ਮਨ ਉਦਰਿਓ ਗਨ ਕਾਹੂ ਗਤ ਪਾਈ ਗਨ ਕਾਹੂ ਗਤ ਪਾਈ ਇਹ ਪਾਤਸ਼ਾਹ ਨੇ ਮਸਾਲਾਂ ਦੇ ਕੇ ਸਮਝਾਇਆ ਆਪਾਂ ਵੀ ਜਦੋਂ ਕਿਸੇ ਨੂੰ ਕੋਈ ਗਲਤ ਸਮਝਾਉਣੀ ਹੋਵੇ ਫਿਰ ਕਈ ਮਸਾਲਾਂ ਦੇਈਦੀਆਂ ਨੇ ਮਹਾਰਾਜ ਕਹਿੰਦੇ ਆ ਦੇਖੋ ਇਹਨਾਂ ਲੋਕਾਂ ਨੇ ਪ੍ਰਭੂ ਦੀ ਸ਼ਰਨ ਲਈ ਕਦੋਂ ਲਈ ਕਿੱਥੇ ਲਈ ਜ਼ਰਾ ਧਿਆਨ ਨਾਲ ਪੜ੍ਹੋ ਫਿਰ ਤੁਹਾਨੂੰ ਪਤਾ ਲੱਗ ਜਾਏ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁਖ ਰਿਓ ਕਰਣਾ ਮੈਂ ਆਪਣੀ ਪੈਜ ਬਿਠਾਈ ਆਖਿਆ ਇਹ ਉਹਦੇ ਘਰ ਵਿੱਚ ਕੋਈ ਵਿਤਕਰਾ ਨਹੀਂ ਕੋਈ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਗਰੀਬ ਹੋਵੇ ਅਮੀਰ ਹੋਵੇ ਜੇ ਨਰ ਜਸ ਕਿਰਪਾ ਨਿਧ ਗਾਇਓ ਜੇ ਨਰ ਜਸ ਕਿਰਪਾ ਨਿਧ ਗਾਇਓ ਜੇ ਨਰ ਜਸ ਕਿਰਪਾ ਨਿਧ ਗਾ ਤਾਂ ਕੋ ਪਿਓ ਸਹਾਈ ਤਾਂ ਕੋ ਪਿਓ ਸਹਾਈ ਜੇ ਨਾਲ ਸ਼ਬਦ ਜਦੋਂ ਆਉਂਦਾ ਜਿਸ ਵੀ ਬੰਦੇ ਨੂੰ ਇਸਤਰੀ ਹੋਵੇ ਪੁਰਸ਼ ਹੋਵੇ ਬੱਚਾ ਹੋਵੇ ਬੁੱਢਾ ਹੋਵੇ ਕੋਈ ਹੋਵੇ ਜਿਹਨੇ ਵੀ ਉਸ ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸ਼ਰਨ ਲਈ ਉਹਦੀ ਉਹਨੇ ਸਹਾਇਤਾ ਕੀਤੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਮੈਂ ਵੀ ਕਹੋ ਨਾਨਕ ਮੈਂ ਇਹੀ ਭਰੋਸਾ ਕਹੋ ਨਾਨਕ ਮੈਂ ਇਹੀ ਭਰੋਸਾ ਕਹੋ ਨਾਨਕ ਮੈਂ ਗਹੀ ਆਨ ਸ਼ਰਨਾਈ ਗਹੀ ਆਨ ਸ਼ਰਨਾਈ ਥੋੜਾ ਜਿਹਾ ਆਮ ਨਾਲੋਂ ਜ਼ਿਆਦਾ ਸਮਾਂ ਰਹਾਉ ਦੀ ਪੰਕਤੀ ਤੇ ਲਾਈ ਤਾਂ ਜੋ ਸਮਝ ਆ ਜਾਏ ਕਿ ਅਬ ਮਨ ਸਗਲ ਸਿਆਣਪ ਰਹੀ ਕਰਨ ਕਰਾਮਨ ਹਾਰ ਸੁਆਮੀ ਨਾਨਕ ਓਟ ਗਹੀ ਪਿਆਰਿਓ ਜਿੰਨੇ ਵੀ ਦੂਰੋਂ ਨੇੜਿਓਂ ਚੱਲ ਕੇ ਆਏ ਜਿਹੜੇ ਭਾਈ ਦੂਰ ਵੀ ਬੈਠੇ ਨੇ ਇਹ ਗੁਰੂ ਦਾ ਸੰਦੇਸ਼ ਸਾਰੇ ਆਪਣੇ ਹਿਰਦੇ ਵਿੱਚ ਵਸਾਓ ਹੋਰ ਕੋਈ ਆਸਰਾ ਨਹੀਂ ਜੇ ਆਸਰਾ ਹੈ ਤੇ ਇੱਕ ਵਾਹਿਗੁਰੂ ਅਕਾਲ ਸਾਰੀ ਗੁਰਬਾਣੀ ਸਾਨੂੰ ਇਹ ਸਮਝਾ ਰਹੀ ਹੈ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਲੱਖ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ ਇੱਕ ਪਰਮਾਤਮਾ ਹੈ ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਸਗਲ ਸਿਆਣਪ ਰਹੀ ਹੁਣ ਮਨ ਦੀਆਂ ਸਭ ਸਿਆਣਪਾਂ ਇੱਕ ਪਾਸੇ ਧਰ ਦਿੱਤੀਆਂ ਨੇ ਤੇ ਕਰਨ ਕਰਾਵਣ ਹਾਰ ਸੁਆਮੀ ਕਰਨ ਕਰਾਵਣ ਹਾਰ ਸੁਆਮੀ ਨਾਨਕ ਓਟ ਗਹੀ ਨਾਨਕ ਓਟ ਗਹੀ ਇਹ ਤਾਂ ਸੀ ਸ਼ਬਦ ਦਾ ਕੇਂਦਰੀ ਭਾਵ ਸੈਂਟਰਲ ਆਈਡੀਆ ਹੁਣ ਸੁਣੋ ਪਾਤਸ਼ਾਹ ਕਿਵੇਂ ਸਮਝਾਉਂਦੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਬੰਦਾਰੀ ਮਨ ਸਗਲ ਸਿਆਣਪ ਰਹੀ ਕਰਨ ਕਰਾਮਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪਣੇ ਪਏ ਸਰਨਾਈ ਇਹ ਮਤ ਸਾਧੂ ਕਹੀ
ਲਓ ਉਹਦੀ ਸ਼ਰਨ ਲੈਣ ਦਾ ਤਰੀਕਾ ਕੀ ਹੈ ਆਪ ਮੇਟ ਬਸ ਇਹ ਸਾਡੀ ਮੁਸ਼ਕਲ ਆ ਅਸੀਂ ਆਪਣੀ ਹੋਂ ਹੋਂ ਨਹੀਂ ਛੱਡ ਸਕਦੇ ਜਿਹਨੂੰ ਵੀ ਮਾੜਾ ਜਿਹਾ ਛੇੜ ਕੇ ਵੇਖੋ ਸਭ ਹੋਮੇ ਨਾਲ ਭਰੇ ਪਏ ਤੇ ਬਾਦਸ਼ਾਹ ਕਹਿੰਦੇ ਨੇ ਹੋਮੇ ਦੀਰਘ ਰੋਗ ਹੈ ਦਾਰੂ ਵੀ ਸਮਾਂ ਹੈ ਕਈ ਫਿਰ ਕਹਿੰਦੀ ਇਹ ਦਾਰੂ ਕਿਹੜਾ ਹੈ ਮੇਰੀ ਸਮਝ ਵਿੱਚ ਆਇਆ ਵੀ ਹੋਮੇ ਕਰਦਾ ਵੀ ਮਨ ਹੈ ਤੇ ਹੋਮੇ ਛੱਡਣੀ ਵੀ ਮਨ ਨੇ ਹੋਮੇ ਕਰਦੇ ਵੀ ਆਪ ਹੀ ਹਾਂ ਤੇ ਛੱਡਣੀ ਵੀ ਸਾਨੂੰ ਹੀ ਪੈਣੀ ਹੈ ਸਾਡੀ ਥਾਂ ਕਿਸੇ ਹੋਰ ਨੇ ਨਹੀਂ ਛੋ ਗੁਰੂ ਸਾਹਿਬ ਤਰੀਕਾ ਦੱਸ ਦਿੰਦੇ ਕਹਿੰਦੇ ਹੋ ਹੋ ਮੈਂ ਵਿੱਚੋਂ ਖੋਵੈ ਦੂਜੀ ਦੁਰਮਤ ਸ਼ਬਦੇ ਧੋਵੈ ਆਪਣੇ ਅੰਦਰੋਂ ਹੰਕਾਰ ਦੀ ਬਿਰਤੀ ਛੱਡ ਅਸੀਂ ਉਹ ਛੱਡ ਨਹੀਂ ਸਕਦੇ ਇੱਕ ਸੱਜਣ ਮਿਲੇ ਆਂਦੇ ਜੀ ਬਾਣੀ ਚ ਲਿਖਿਆ ਹੋਮੇ ਰੋਗ ਮਾਨਕ ਕੋ ਦੀਨਾ ਇਹਦਾ ਮਤਲਬ ਮਨੁੱਖ ਨੂੰ ਛੁੱਟੀ ਦਿੱਤੀ ਵੀ ਹੋਮੇ ਰੋਗ ਦੀ ਨਹੀਂ ਨਹੀਂ ਸਾਰਾ ਪ੍ਰਕਰਨ ਪੜ੍ਹੋ ਪਾਤਸ਼ਾਹ ਨੇ ਕਿਹਾ ਫਲਾਣੇ ਨੂੰ ਹੋਮੇ ਫਲਾਣੇ ਨੂੰ ਹੋਮੇ ਫਲਾਣੇ ਇਸ ਮਨੁੱਖ ਨੂੰ ਹੋਮੇ ਦਾ ਰੋਗ ਹੈ ਇਸ ਹੋਮੇ ਦੇ ਰੋਗ ਨੇ ਇਹਨੂੰ ਪਰਮਾਤਮਾ ਤੋਂ ਦੂਰ ਕਰ ਦਿੱਤਾ ਇਹ ਮਿਟਾਉਣੀ ਪਏਗੀ ਇਹ ਮਿਟੇਗੀ ਗੁਰੂ ਸੰਗਤ ਵਿੱਚ ਆ ਕੇ ਇਹ ਮਿਟੇਗੀ ਸੇਵਾ ਕਰਕੇ ਇਹ ਮਿਟੇਗੀ ਝਾੜੂ ਫੇਰ ਕੇ ਜਿਉਂ ਜਿਉਂ ਹੋਮੇ ਮੈਂ ਇੱਕ ਮਹਾਤਮਾ ਦਾ ਜੀਵਨ ਪੜ੍ਹਿਆ ਬਾਬਾ ਸ਼ਾਮ ਸਿੰਘ ਜੀ ਹੋਏ ਨੇ ਜਿਹਨਾਂ ਨੇ ਬੜੇ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਰਤਨ ਦੀ ਸੇਵਾ ਕੀਤੀ ਉਹਨਾਂ ਦੇ ਅਸਥਾਨ ਤੇ ਕਹਿੰਦੇ ਨੇ ਪੈਪਸੂ ਦੇ ਇੱਕ ਬਹੁਤ ਵੱਡੇ ਮਨਿਸਟਰ ਸਨ ਜੇ ਜੀ ਸਾਹਿਬ ਉਹ ਆਇਆ ਕਰਦੇ ਸਨ ਤੇ ਜਦੋਂ ਉੱਥੇ ਪਹੁੰਚਦੇ ਉਹ ਆਪਣੀ ਸ਼ਾਹੀ ਪੁਸ਼ਾਕ ਲਾ ਦਿੰਦੇ ਤੇ ਜਿੱਥੇ ਸੰਗਤ ਦੇ ਜੂਠੇ ਬਾਟੇ ਪੈ ਹੁੰਦੇ ਉੱਥੇ ਮਾਝਣ ਲੱਗ ਪੈਂਦੇ। ਜਿਹੜੇ ਅਹੰਕਾਰ ਸਨ ਨੌਕਰ ਚਾਕਰ, ਉਹਨਾਂ ਕਹਿੰਦਾ ਸਰਦਾਰ ਸਾਹਿਬ ਤੁਸੀਂ ਕਿਉਂ ਖੇਚਲ ਕਰਦੇ ਹੋ, ਅਸੀਂ ਮਾਂਜ ਦਿੰਦੇ ਹਾਂ। ਉਹਨਾਂ ਪਤਾ ਕੀ ਕਹਿਣਾ, ਉਹ ਮੈਲ ਮੈਨੂੰ ਲੱਗੀ ਹੋਈ ਹੈ, ਮੈਲ ਮੈਨੂੰ ਲੱਗੀ ਹੋਈ ਹੈ ਤੇ ਲਾਹ ਤੁਸੀਂ ਦਿਓਗੇ, ਕਿਵੇਂ ਹੋ ਸਕਦਾ, ਮੇਰੀ ਮੈਲ ਤੇ ਮੈਂ ਹੀ ਲਾਵਾਂਗਾ ਤੇ ਲਵੇਗੀ ਸੇਵਾ ਕਰਕੇ। ਯਾਦ ਰੱਖੋ ਗੁਰਬਾਣੀ ਦਾ ਫੈਸਲਾ, ਮਨ ਮੈਲੇ ਸਭ ਕੁਛ ਮੈਲਾ, ਮਨ ਮੈਲੇ ਸਭ ਕੁਛ ਮੈਲਾ। ਤਨ ਧੋਤੇ ਮਨ ਅੱਛਾ ਨਾ ਹੋਏ, ਤਨ ਧੋਤੇ ਮਨ ਅੱਛਾ ਨਾ ਹੋਏ। ਮੇਰੀਆਂ ਗੱਲਾਂ ਸਾਦੀਆਂ ਜੀਆਂ ਹੁੰਦੀਆਂ ਨੇ, ਮੈਂ ਕਹਿੰਦਾ ਜੇ ਨਵੇਂ ਕੱਪੜੇ ਪਾਉਣੇ ਹੋਣ ਤੇ ਪੁਰਾਣੇ ਲਾਉਣੇ ਪੈਂਦੇ ਨੇ ਕਿ ਨਹੀਂ, ਜੇ ਨਵੇਂ ਗੁਣ ਸਿੱਖਣੇ ਹੋਣ ਤੇ ਪੁਰਾਣੇ ਛੱਡਣੇ ਪੈਣਗੇ ਕਿ ਨਹੀਂ। ਗੱਲ ਤਾਂ ਸਿੱਧੀ ਹੈ, ਜੇ ਅਸੀਂ ਪੁਰਾਣੀਆਂ ਆਦਤਾਂ ਨਹੀਂ ਛੱਡਾਂਗੇ ਨਵਾਂ ਜੀਵਨ ਕਦੇ ਨਹੀਂ ਮਿਲੇਗਾ। ਬਹੁਤ ਸਾਰੇ ਬੰਦੇ ਮਿਲਦੇ, ਮੈਂ ਸਵੇਰੇ ਉੱਠਦਾ, ਮੈਂ ਇਸ਼ਨਾਨ ਵੀ ਕਰਦਾ, ਨਿਤਨੇਮ ਵੀ ਕਰਦਾ, ਰਾਤੀ ਬੋਤਲ ਵੀ ਪੀ ਲੈਂਦਾ, ਬਰਾਬਰ ਕੰਮ। ਨਹੀਂ ਨਹੀਂ, ਪੁਰਾਣੀਆਂ ਆਦਤਾਂ ਛੱਡਣੀਆਂ ਪੈਣਗੀਆਂ, ਨਵਾਂ ਜੀਵਨ ਮਿਲੇਗਾ। ਗੁਰਬਾਣੀ ਕਹਿੰਦੀ ਹੈ ਸ਼ਬਦ ਮਰੋ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹਾਂਜੀ ਜੀ, ਮਰੀਏ ਕਿਵੇਂ ਭਾਈ? ਆਪਣੀਆਂ ਆਦਤਾਂ ਛੱਡ ਦਿਓ, ਜੋ ਸ਼ਬਦ ਗੁਰੂ ਜੀ ਕਹਿ ਰਹੇ ਨੇ ਉਹ ਮੰਨੋ, ਫਿਰ ਇੱਕ ਨਵਾਂ ਜੀਵਨ ਮਿਲੇਗਾ, ਔਰ ਐਸਾ ਜੀਵਨ ਮਿਲੇਗਾ ਫਿਰ ਕਦੇ ਮਰਨਾ ਹੀ ਨਹੀਂ ਪਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਆਪ ਮੇਟ ਪਏ ਸ਼ਰਣਾਈ। ਹੁਣ ਆਪ ਦੇ ਸਪੈਲਿੰਗ ਵੀ ਵੱਖ ਵੱਖ ਨੇ, ਇੱਥੇ ਆਪ ਦੇ ਪੱਪੇ ਨੂੰ ਔਂਕੜ ਹੈ, ਕਈ ਥਾਈਂ ਆਪ ਦੇ ਪੱਪੇ ਨੂੰ ਸਿਆਰੀ ਆਉਂਦੀ ਹੈ। ਇੱਥੇ ਆਪ ਦਾ ਮਤਲਬ ਹੈ ਆਪਣਾ ਆਪ, ਜੋ ਅਹੰਕਾਰ ਹੈ ਉਹਨੂੰ ਖਤਮ ਕਰਕੇ ਉਹਦੀ ਸ਼ਰਨ ਵਿੱਚ ਆ ਜਾਓ। ਇਹ ਮਤ ਸਾਧੂ ਕਹੀ, ਸਾਧੂ ਕੌਣ ਹੈ? ਗੁਰੂ ਨੇ ਇਹ ਮਤ ਦੱਸੀ ਹੈ। ਕੱਲ ਵੀ ਦੱਸਿਆ ਸੀ ਕਿ ਮਤ ਗੁਰਬਾਣੀ ਤਿੰਨ ਰੂਪਾਂ ਵਿੱਚ ਆਉਂਦਾ, ਇੱਕ ਮਤ ਆਉਂਦਾ ਹੈ ਮੰਮਾ ਤੱਤੇ ਨੂੰ ਔਂਕੜ ਮਤ, ਇੱਕ ਮੰਮਾ ਤੱਤੇ ਨੂੰ ਸਿਆਰੀ ਮਤ, ਇੱਕ ਮੰਮਾ ਤੱਤਾ ਮੁਕਤਾ ਮਤ। ਉਚਾਰਨ ਤਿੰਨਾਂ ਦਾ ਮਤ ਹੈ ਪਰ ਅਰਥ ਤਿੰਨਾਂ ਦੇ ਵੱਖ ਵੱਖ ਨੇ। ਜਿਹੜਾ ਮਤ ਤੱਤੇ ਨੂੰ ਸਿਆਰੀ ਵਾਲਾ ਉਹਦਾ ਮਤਲਬ ਹੈ ਸਿੱਖਿਆ, ਅਕਲ, ਬੁੱਧੀ, ਤੇ ਜਿਹੜਾ ਮਤ ਤੱਤੇ ਨੂੰ ਔਂਕੜ ਵਾਲਾ ਮਤਾਂ ਇਹ ਕੰਮ ਕਰੇ, ਵਾਰਨਿੰਗ, ਤੇ ਜਿਹੜੇ ਮਤ ਦਾ ਤੱਤਾ ਮੁਕਤਾ ਉਹ ਤੇ ਮਤ ਮਤਾਂਤਰਾਂ ਵਾਸਤੇ ਹੈ। ਇੱਥੇ ਇਹ ਮਤ ਦੇ ਤੱਤੇ ਨੂੰ ਸਿਆਰੀ ਹੈ, ਗੁਰੂ ਨੇ ਮਤ ਦੱਸੀ ਹੈ। ਜੇ ਤੈਨੂੰ ਪਰਮਾਤਮਾ ਨਾਲ ਮਿਲਣ ਦੀ ਇੱਛਾ ਹੈ ਤਾਂ ਆਪ ਮੇਟ ਪਏ ਸ਼ਰਣਾਈ, ਆਪ ਮੇਟ ਪਏ ਸ਼ਰਣਾਈ। ਇਹ ਮਤ ਸਾਧੂ ਕਹੀ, ਇਹ ਮਤ ਸਾਧੂ ਕਹੀ। ਐਵੇਂ ਟੱਕਰਾਂ ਨਾ ਮਾਰੋ, ਗੁਰੂ ਨੇ ਸਿੱਧੀ ਮਤ ਦਿੱਤੀ ਹੈ ਵੀ ਹਉਮੈ ਛੱਡ ਦਿਓ, ਭਾਂਡਾ ਖਾਲੀ ਕਰੋ, ਫਿਰ ਗੁਣਾਂ ਦਾ ਅੰਦਰ ਭੰਡਾਰ ਭਰ ਜਾਏ। ਰੋਜ਼ ਆਸਾ ਕੀ ਵਾਰ ਵਿੱਚ ਪੜ੍ਹੀ ਜਾਂਦੀ। ਮੈਂ ਤੇ ਕਈ ਵਾਰੀ ਕੀਰਤਨੀਆਂ ਨੂੰ ਪੁੱਛ ਲੈਣਾ, ਬਈ ਇਹਦਾ ਕੀ ਮਤਲਬ ਹੈ? ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਇਹਦਾ ਕੀ ਅਰਥ ਹੈ? ਦੂਜੀ ਹੋਵੇ ਪਾਸ ਦਾ ਮਤਲਬ ਜੋ ਕੁਝ ਪਹਿਲਾਂ ਭਰਿਆ ਹੋਇਆ ਉਹਨੂੰ ਪਾਸੇ ਕਰੋ, ਖਾਲੀ ਕਰੋ। ਅਸੀਂ ਭਾਂਡਾ ਖਾਲੀ ਨਹੀਂ ਕਰਨਾ ਚਾਹੁੰਦੇ, ਫਿਰ ਵਿੱਚ ਪਵੇਗਾ ਕਿਵੇਂ? ਤੂੰ ਸਾਧੂ ਨੇ, ਗੁਰੂ ਨੇ ਮਤ ਦੱਸੀ ਹੈ ਕਿ ਆਪ ਮੇਟ ਪਏ ਸ਼ਰਣਾਈ, ਆਪ ਮੇਟ ਪਏ ਸ਼ਰਣਾਈ, ਆਪ ਮੇਟ। ਇਹ ਮਤ ਸਾਧੂ ਕਹੀ, ਇਹ ਮਤ ਸਾਧੂ ਕਹੀ। ਲਓ ਜੀ ਅੱਗੇ ਚੱਲੋ।
ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਧਰਮ ਅੰਧੇਰਾ ਨਹੀਂ।
ਪ੍ਰਭ ਕੀ ਆਗਿਆ ਮਾਨ, ਮਨ ਦੇ ਨੰਨੇ ਨੂੰ ਸਿਆਰੀ ਹੈ, ਮੰਨ ਕੇ ਹੁਣ ਆਪਣੇ ਆਪਣੇ ਅੰਦਰ ਝਾਤ ਮਾਰੀ। ਗੁਰੂ ਨਾਨਕ ਦੇਵ ਜੀ ਨੇ ਤਾਂ ਸੌਖਾ ਤਰੀਕਾ ਦੱਸਿਆ। ਉਹਨਾਂ ਕਿਹਾ ਬਾਈ ਜਿਹੜਾ ਹੁਕਮ ਨੂੰ ਮੰਨੇਗਾ ਉਹਦੀ ਹੋਮੇ ਖਤਮ ਹੋ ਜਾਏ। ਅਸੀਂ ਹੁਕਮ ਮੰਨਣ ਲਈ ਤਿਆਰ ਨਹੀਂ, ਅਸੀਂ ਤਾਂ ਆਪਣਾ ਹੁਕਮ ਮਨਾਉਣ ਲਈ ਤਿਆਰ। ਪੜ੍ਹੀ ਜਾ ਰਹੇ ਹਾਂ ਗੁਰਜੀ ਸਾਹਿਬ ਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋ ਹੋਏ, ਬਾਹਰ ਹੁਕਮ ਨ ਕੋ ਹੋਏ। ਹੁਣ ਅਗਲੀ ਪੰਕਤੀ ਸਾਵਧਾਨ ਹੋ ਕੇ ਪੜਿਓ, ਨਾਨਕ ਹੁਕਮ ਹੈ ਜੇ ਬੁਝੈ, ਨਾਨਕ ਹੁਕਮ ਹੈ ਜੇ ਬੁਝੈ। ਤਾਂ ਹੋਮੈ ਕਹਿ ਨ ਕੋਏ, ਤਾਂ ਹੋਮੈ ਕਹਿ ਨ ਕੋਏ। ਬਈ ਆਸਾ ਕੀ ਵਾਰ ਪੜ੍ਹਨ ਲਈ ਨਿਤਨੇਮ ਹੁਕਮ ਹੈ, ਪਰ ਉਹਦੇ ਵਿੱਚ ਅਰਬੀ ਕਰਨੀ ਹੁਕਮ, ਉਹਦੇ ਵਿੱਚ ਸਭ ਕੁਝ ਲਿਖਿਆ। ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਭਾਏ, ਹੁਰਮਾ ਤਿਸ ਨੂੰ ਅਗਲੀ ਉਹ ਵਜੋਂ ਵੀ ਦੂਣਾ ਖਾਏ। ਫਿਰ ਅਗਲਾ ਕੀ ਲਿਖਿਆ, ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਨਾਲੇ ਨੌਕਰੀ ਕਰੇ ਨਾਲੇ ਅੱਗੋਂ ਆਕੜੇ, ਦੋ ਕੰਮ ਨਹੀਂ ਚੱਲ ਸਕਦੇ। ਪਾਤਸ਼ਾਹ ਕਹਿੰਦੇ ਭਾਈ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ। ਜੇ ਸੱਚਾ ਤੇ ਸਦੀਵੀ ਸੁਖ ਲੈਣਾ ਫਿਰ ਪ੍ਰਭੂ ਦੀ ਆਗਿਆ ਵਿੱਚ ਚੱਲਣਾ ਪਵੇਗਾ। ਉਹਦੀ ਲਜਾ ਵਿੱਚ ਜਿਹੜਾ ਚੱਲੇਗਾ ਉਹਨੂੰ ਕੀ ਮਿਲੇਗਾ, ਭਰਮ ਅੰਧੇਰਾ ਲਹੀ। ਉਹਦਾ ਭਰਮ ਤੇ ਅਗਿਆਨਤਾ ਦਾ ਅੰਧੇਰਾ, ਇਹ ਸਾਰਾ ਭਰਮ ਹੀ ਹੈ ਕਿ ਮੈਂ ਵੱਡਾ ਹਾਂ, ਮੈਂ ਅਮੀਰ ਹਾਂ, ਮੇਰਾ ਇਹ ਸਭ ਕੁਝ ਭਰਮ ਹੈ। ਪਰ ਜਿਉਂ ਜਿਉਂ ਸਿਮਰਨ ਕਰਾਂਗੇ, ਜਿਉਂ ਜਿਉਂ ਸੰਗਤ ਵਿੱਚ ਆਵਾਂਗੇ, ਇਹ ਭਰਮ ਅੰਧੇਰਾ ਲਹੀ ਦੂਰ ਹੋ ਜਾਏਗਾ।
ਗਿਆਨ ਪ੍ਰਵੀਨ ਸਵਾਮੀ ਪ੍ਰਭ ਮੇਰੇ, ਸ਼ਰਨ ਤੁਮਾਰੀ ਨਹੀਂ।
ਬਸ ਤਰੀਕਾ ਵੀ ਦੱਸ ਦਿੱਤਾ, ਆਖਿਆ ਉਸ ਪ੍ਰਭੂ ਨੂੰ ਐਵੇਂ ਐਵੇਂ ਨਾ ਸਮਝੋ। ਉਹ ਬੜਾ ਪ੍ਰਵੀਨ ਹੈ, ਉਹ ਬੜਾ ਸੁਜਾਨ ਹੈ, ਉਹ ਹਰ ਗੱਲ ਨੂੰ ਜਾਣਦਾ। ਨਾਲੇ ਅਸੀਂ ਪੜ੍ਹਦੇ ਹਾਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਰ ਮੰਨਦੇ ਨਹੀਂ, ਖਿਮਾ ਕਰਨਾ। ਜੇ ਮੰਨ ਲਈਏ ਤਾਂ ਫਿਰ ਅਸੀਂ ਗਲਤੀ ਕਿਵੇਂ ਕਰਾਂਗੇ? ਫਿਰ ਤਾਂ ਸਾਨੂੰ ਪਤਾ ਵੀ ਵਾਹਿਗੁਰੂ ਜਾਣਦਾ ਹੈ, ਉਹਦੇ ਕੋਲੋਂ ਨਹੀਂ ਲੁਕਾਇਆ ਜਾ ਸਕਦਾ। ਤਾਂ ਜਿਹੜਾ ਇਹ ਗੱਲ ਨਿਸ਼ਚੈ ਕਰ ਲਏਗਾ, ਜਾਨ ਪ੍ਰਵੀਨ ਸੁਆਮੀ ਮੇਰੇ, ਜਿਹੜਾ ਉਸ ਮਾਲਕ ਨੂੰ ਪ੍ਰਵੀਨ, ਪ੍ਰਵੀਨ ਵੀ ਕਹਿੰਦੇ ਨੇ ਸਿਆਣੇ ਨੂੰ, ਜਿਹੜਾ ਹਰ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ, ਜਿਹੜਾ ਸੁਜਾਨ ਹੋਵੇ। ਬਸ ਜਦੋਂ ਕਿਸੇ ਸੇਵਕ ਦੇ ਅੰਦਰ ਇਹ ਭਰੋਸਾ ਜਾਗ ਪਿਆ ਕਿ ਹੋਰ ਤੇ ਲੋਕਾਂ ਕੋਲੋਂ ਮੈਂ ਲੁਕੋ ਸਕਦਾ ਪਰ ਪਰਮਾਤਮਾ ਤੋਂ ਨਹੀਂ ਲੁਕੋ ਸਕਦਾ, ਧੰਨ ਸਨ ਉਹ ਗੁਰਸਿੱਖ ਜਿਨ੍ਹਾਂ ਦੇ ਅੰਦਰ ਇਹ ਨਿਸ਼ਚਾ ਸੀ। ਉਹ ਕਹਿੰਦੇ ਭਾਈ ਹੋਰ ਤਾਂ ਕੋਈ ਨਹੀਂ ਵੇਖਦਾ, ਮੇਰਾ ਵਾਹਿਗੁਰੂ ਵੇਖ ਰਿਹਾ। ਤੇ ਬਾਣੀ ਸਾਨੂੰ ਇਹੋ ਹੀ ਸਮਝਾ ਰਹੀ ਹੈ, ਪਿਆਰਿਓ ਮਨ ਮੇਰੇ ਭੂਲੇ ਕਪਟ ਨ ਕੀਜੈ, ਮਨ ਮੇਰੇ ਭੂਲੇ ਕਪਟ ਨ ਕੀਜੈ। ਇਹ ਕਪਟ ਕਰਦਾ ਵੀ ਮਨ ਹੈ ਤੇ ਛੱਡਣਾ ਵੀ ਮਨ ਨਹੀਂ ਹੈ, ਹੋਮੇ ਕਰਦਾ ਵੀ ਮਨ ਹੈ ਤੇ ਛੱਡਣੀ ਵੀ ਹੋਮੇ ਮਨ ਨਹੀਂ। ਬਾਹਰੋਂ ਨਹੀਂ ਕਿਸੇ ਨੇ ਆਉਣਾ, ਹਾਂ ਸਾਨੂੰ ਆਪਣੇ ਮਨ ਨੂੰ ਸਮਝਾਉਣਾ ਪਵੇਗਾ। ਤੇ ਸਮਝਾਉਣ ਲਈ ਗੁਰਬਾਣੀ ਵਿੱਚ ਪਤਾ ਨਹੀਂ ਕਿਤਨੇ ਬਚਨ ਨੇ, ਜੇ ਮੈਂ ਦੱਸਣ ਲੱਗਾ ਤੇ ਬੜਾ ਟਾਈਮ ਚਾਹੀਦਾ। ਭਾਈ ਮਨ ਨੂੰ ਹਰ ਤਰੀਕੇ ਨਾਲ ਸਮਝਾਉਣਾ, ਕਦੇ ਤਾੜਨਾ ਵੀ ਹੈ ਤੇ ਕਦੇ ਪਿਆਰ ਵੀ ਕਰਨਾ। ਪੜ੍ਹੋ ਬਾਣੀ, ਕਿਧਰੇ ਆਖਿਆ ਮਨ ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ। ਪੜ੍ਹੀ ਜਾਂਦੇ ਹਾਂ ਤੇ ਕਿਧਰੇ ਨਾਲ ਹੀ ਆਖਿਆ ਇਹ ਮਨ ਪਿਆਰਿਆ, ਮਨ ਨਾ ਮੰਨੇ ਫਿਰ ਇਹਨੂੰ ਐਂ ਵੀ ਸਮਝਾਈਏ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ। ਮਿਲ ਵੇਲਾ ਹੈ ਇਹ ਮਿਲ ਵੇਲਾ ਹੈ ਇਹ ਇਹ ਵੇਲਾ ਹੈ ਜਦੋਂ ਬੀਤ ਗਿਆ ਨਾ ਫਿਰ ਬੜੇ ਔਖੇ ਹੋਣਾ ਪੈਂਦਾ ਮੈਨੂੰ ਬੜੇ ਲੋਕਾਂ ਦਾ ਤਜਰਬਾ ਪ੍ਰੇਰਿਆ ਬਈ ਗੁਰੂ ਘਰ ਚ ਬਸ ਗਿਆਨੀ ਜੀ ਅੱਜ ਕਿਹਦੀ ਫਸਲ ਚੁੱਕੇ ਨਾ ਫਿਰ ਅਸੀਂ ਰੋਜ਼ ਆਇਆ ਕਰਾਂਗੇ ਆਹ ਕੰਮ ਕਰਦੇ ਰੋਜ਼ ਆਇਆ ਕਰਨ ਉਹ ਟਾਈਮ ਆਇਆ ਹੀ ਨਹੀਂ ਇਵੇਂ ਹੀ ਕਰਦਿਆਂ ਕਰਦਿਆਂ ਅਗਲੀ ਤਿਆਰੀ ਹੋ ਗਈ ਮਨ ਨੂੰ ਸਮਝਾਓ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਮਿਲ ਵੇੜਾ ਹੈ ਇਹ ਮਿਲ ਵੇੜਾ ਹੈ ਇਹ ਇਹ ਵੇੜਾ ਹੈ ਕਦੋਂ ਤੱਕ ਜਬ ਲਗ ਜੋਬਨ ਸਾਥ ਹੈ ਜਬ ਲਗ ਜੋਬਨ ਸਾਥ ਹੈ ਤਬ ਲਗ ਇਹ ਤਨ ਦੇਹ ਤਬ ਲਗ ਇਹ ਤਨ ਦੇਹ ਪਤਾ ਨੀ ਕਿਤਨੇ ਸੱਜਣ ਮਿੱਤਰ ਸੰਗਤ ਵਿੱਚ ਆਏ ਹੁਣ ਕਹਿੰਦੇ ਸੁਣ ਗਿਆਨੀ ਜੀ ਜੀ ਤੇ ਕਰਦਾ ਰੋਜ਼ ਕਥਾ ਸੁਣਿਆ ਕਰੀਏ ਹੁਣ ਗੁਰਦੁਆਰੇ ਆਇਆ ਹੀ ਨਹੀਂ ਜਾਂਦਾ ਹੁਣ ਕੰਨ ਜਵਾਬ ਦੇ ਗਏ ਨੇ ਹੁਣ ਅੱਖਾਂ ਜਵਾਬ ਦੇ ਗਈਆਂ ਨੇ ਬਸ ਇਵੇਂ ਟਾਈਮ ਬੀਤ ਜਾਣਾ ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ ਜਾਨ ਪਰਮੀਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਅਹੀ ਮੈਂ ਸਾਰੇ ਆਸ ਭਰੋਸੇ ਛੱਡ ਦਿੱਤੇ ਨੇ ਤੁਸੀਂ ਵੀ ਛੱਡੋ ਤੇ ਛੱਡ ਕੇ ਗੁਰੂ ਦੀ ਦੱਸੀ ਜਾਚ ਅਪਣਾਓ ਗੁਰੂ ਨੇ ਪਤਾ ਕੀ ਦੱਸਿਆ ਆਖਿਆ ਕਦੇ ਤੇ ਅਰਦਾਸ ਕਰਿਆ ਕਰੋ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਇੱਕ ਵਾਰੀ ਨਹੀਂ ਸੁਣੀ ਗਈ ਕੋਈ ਗੱਲ ਨਹੀਂ ਦੂਜੀ ਵਾਰੀ ਫਿਰ ਕਹਿ ਦਿਓ ਫਿਰ ਅਪੀਲ ਪਾ ਦਿਓ ਫਿਰ ਬੇਨਤੀ ਕਰੋ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਧਿਆਨ ਨਾਲ ਵੇਖਿਓ ਤੇ ਪ੍ਰਭ ਦਾ ਭੱਬਾ ਮੁਕਤਾ ਹੈ ਪ੍ਰਭੂ ਨਹੀਂ ਫਿਰਦਾ ਫਿਰਦਾ ਆਇਆ ਅਸੀਂ ਆਏ ਹੇ ਪ੍ਰਭੂ ਕਈ ਦੁਨੀਆਂ ਵਿੱਚ ਚੱਕਰ ਕੱਟ ਕੱਟ ਕੇ ਸਾਨੂੰ ਮਨੁੱਖਾ ਜਨਮ ਮਿਲਿਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਜੇ ਪੁੱਛ ਲੈ ਦੱਸ ਵੀ ਕੀ ਚਾਹੁੰਦਾ ਪਰਿਆ ਤੋ ਸ਼ਰਨਾਏ ਪਰਿਆ ਤੋ ਸ਼ਰਨਾਏ ਜੇ ਵਾਹਿਗੁਰੂ ਜੀ ਪੁੱਛ ਲੈਣ ਅਸੀਂ ਚਾਹੁੰਦੇ ਸਾਡਾ ਮੁੰਡਾ ਪ੍ਰਦੇਸ਼ ਚਲਾ ਜਾਏ ਸਾਡੇ ਮੁੰਡੇ ਅਸੀਂ ਕੁਝ ਮੰਗੀ ਜਾਂਦੇ ਨਹੀਂ ਨਹੀਂ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਇੱਥੇ ਵੀ ਪ੍ਰਭ ਦਾ ਭੱਬਾ ਮੁਕਤਾ ਹੈ ਪ੍ਰਭ ਸੰਬੋਧਨ ਹੈ ਹੇ ਪ੍ਰਭੂ ਨਾਨਕ ਦੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਸਭ ਕੁਝ ਤੂੰ ਦਿੱਤਾ ਹੋਇਆ ਦੇ ਰਿਹਾ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਲਓ ਪਾਤਸ਼ਾਹ ਫਿਰ ਉਸ ਦੀ ਇੰਟਰੋਡਕਸ਼ਨ ਵੀ ਕਰਾਉਂਦੇ ਨੇ ਉਹ ਰੱਬ ਕਿਹੋ ਜਿਹਾ ਹੈ ਕਿੰਨਾ ਸਮਰੱਥ ਹੈ ਹਾਂਜੀ ਪੜ੍ਹੋ
ਥਿਨ ਮੈਂ ਥਾਪ ਥਾਪਨ ਹਾਰ ਕੁਦਰਤ ਕੀ ਮਨਾ ਪਹੀ
ਜਿਹੜਾ ਵਾਹਿਗੁਰੂ ਹੈ ਨਾ ਖਿਨ ਮੈਂ ਥਾਪ ਥਾਪਨ ਹਾਰ ਖਿਨ ਕਿਹਨੂੰ ਕਹਿੰਦੇ ਨੇ ਅੱਖ ਫਰਕਣ ਦੇ ਸਮੇਂ ਨੂੰ ਖਿਨ ਕਹਿੰਦੇ ਨੇ ਖਿਨ ਮੈਂ ਰੌ ਰੰਗ ਕੋ ਕਰੇ ਰਾਉ ਰੰਗ ਕਰਨਾਰੇ ਰੀਤੇ ਭਰੇ ਫਰੇ ਸਕਨਾਵੇ ਯਾ ਤਾ ਕੋ ਵਿਵਹਾਰੇ। ਰੋਜ਼ ਪੜਦੇ ਹਰਨ ਭਰਨ ਜਾਕਾ ਨੇਤਰ ਫੋਰ, ਅੱਖ ਫਰਕਣ ਦੇ ਸਮੇਂ ਵਿੱਚ ਉਹ ਬਣਾ ਵੀ ਸਕਦਾ ਤੇ ਢਾ ਵੀ ਸਕਦਾ, ਏਡਾ ਸਮਰੱਥ ਹੈ। ਤੋ ਖਿਨ ਮੈਂ ਥਾਪ ਉਥਾ ਪਣਹਾਰੇ ਕੁਦਰਤ ਕੀ ਮਨ ਪਈ। ਹੇ ਵਾਹਿਗੁਰੂ, ਤੇਰੀ ਕੁਦਰਤ ਦੀ ਕਿਸੇ ਕੋਲੋਂ ਕੀਮਤ ਨਹੀਂ ਪਈ। ਰੋਜ਼ ਬਾਣੀ ਚ ਪੜਦੇ ਹਾਂ ਕੁਦਰਤ ਕਵਣ ਕਹਾ ਵਿਚਾਰ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਨੌ ਗੁਰੂ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ, ਉਹਨਾਂ ਨੇ ਸਾਨੂੰ ਮਾਰਗ ਦਰਸ਼ਨ ਕਰ ਦਿੱਤਾ ਹੈ। ਬਈ ਸਿਆਣਪਾਂ ਛੱਡ ਦਿਓ, ਚਤੁਰਾਈਆਂ ਛੱਡ ਕੇ ਆਪਣੇ ਸਮੇਂ ਦੀ ਕੀਮਤ ਨੂੰ ਸਮਝੋ। ਸਮਾਂ ਤੇ ਬੀਤਦਾ ਜਾ ਰਿਹਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਤਕਾਈ ਕੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ, ਮੈਂ ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਬੰਨੀ, ਹੋ ਸੰਭਲ ਕਰ ਸਫਲ ਇਸ ਸਮੇਂ ਨੂੰ, ਇਹ ਸਮਾਂ ਉਡੰਦਾ ਜਾਮਦਾ ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸਮੇਂ ਨੂੰ ਸੰਭਾਲੀਏ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਈ ਲਗ ਵਿਕਲ ਬਹੀ ਨਹੀਂ ਬਾਣੀ, ਬਜਲੇ ਦੇ ਮਨ ਸਾਰੰਗ ਪਾਣੀ। ਆਓ ਮਾਲਕ ਦੀ ਯਾਦ ਵੀ ਜੁੜੀਏ, ਚਾਰ ਕੰਮ ਰੋਜ਼ ਕਰਿਆ ਕਰੋ। ਤੁਸੀਂ ਆਖੋਗੇ ਕਿਹੜੇ? ਅੰਤਰ ਗੁਰ ਆਰਾਧਨਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਜਿਹਵਾ ਜਪ ਗੁਰ ਨਾਮ, ਨਿਤਰੀ ਸਤਿਗੁਰ ਪੇਖਣਾ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਮ, ਸ਼੍ਰਵਣੀ ਸੁਣਨਾ ਗੁਰ ਨਾਮ, ਬਸ ਜਿਹੜਾ ਗੁਰਸਿੱਖ ਚਾਰ ਕੰਮ ਰੋਜ਼ ਕਰੇਗਾ, ਸਵੇਰੇ ਉੱਠ ਕੇ ਵਾਹਿਗੁਰੂ ਦਾ ਸਿਮਰਨ, ਫਿਰ ਨਿਤਨੇਮ, ਫਿਰ ਗੁਰੂ ਦੀ ਸੰਗਤ, ਤੇ ਫਿਰ ਕੀਰਤਨ ਕਥਾ ਸੁਣੇਗਾ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਉ, ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਰਥ ਦੇ, ਜਗ ਮੈਂ ਉੱਤਮ ਕਾਂਢੀ ਹੈ ਵਿਰਲੇ ਕਈ, ਉਹਨਾਂ ਦੀ ਪਰਮੇਸ਼ੁਰ ਨਾ ਬਣ ਜਾਏਗੀ, ਤੇ ਜਿਹਨਾਂ ਦੀ ਪਰਮੇਸ਼ੁਰ ਨਾ ਬਣ ਗਈ, ਫਿਰ ਰੱਖੇ ਰੱਖਣ ਹਾਰ ਆਪ ਵਾਰੇ, ਗੁਰ ਕੀ ਪੈਰੀ ਪਾਏ ਕਾਜ ਸਵਾਰੇ, ਹੋਆ ਆਪ ਦਿਆਲ ਮਨੋ ਨਾ ਵਿਸਾਰੇ, ਸਾਧ ਜਨਕ ਸੰਗ ਭਵਜਲ ਤਾਰੇ, ਸਾਕਤ ਨਿੰਦਕ ਦੁਸ਼ਟ ਖਿਨਮਾਏ ਬਿਦਾਰੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਣ।
ਜਾਨ ਪ੍ਰਭੀਨ ਸੁਵਾਮੀ ਪ੍ਰਭ ਮੇਰੇ, ਸ਼ਰਨ ਤੁਮਾਰੀ ਆਹੀ, ਖਿਨ ਨਾ ਥਾਪ ਉਥਾ ਪਣਹਾਰੇ, ਕੁਦਰਤ ਕੀ ਮਨ ਪਹੀ। ਵਾਹਿਗੁਰੂ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।